मर तात मरे जाए मान मरे तात मरे जाए दिन मान मुए कैसे हरे पाए बिन मान मुए कैसे हरे पाए इह मन मरे दारू जाने कोए इह मन मरे दारू जाने को मन सब दे मरे मन सब दे मरे मन सब दे मरे बुझे जन सहे
दी बुझिया
जिसनु बख्शे हरे देवई
रहाओ आ रहा है
जिसनु बख्शे हरे देवड़िया गुर पर सादे वसे मने आई
ऐठे शब्द दी हमें टूटी तू अपना जिन्ना मर्जी काबू कर ला मन नू जो मर्जी जोर ला ला पर गुर प्रसाद ना वास होना सतगुरु दा प्रसाद है असी पिछे भी बार बार तां दोहरा रहे हैं पी ओनू मूल मंत्र कहा जा रहा है मूल मंत्र नहीं है वो सतगुरु जिन्नू असी पूज रहे हैं जेड़ा सदा सदा है जिसनू असी लभ रहे हैं ओदा स्वरूप है थोड़ा जिहा सत्ते नामो करता पुरख निरपौ निरवैर अकाल मूर्ति अजूनी सहभंग गुर प्रसाद दे ओदे गुर प्रसाद ना सब कुछ होना ओ सतगुरु जोत जुगा जुगा चा रही है जुग जुग पीढ़ी चले सतगुर की सतगुरु बाबा नानक नहीं है किसे ना नहीं सानू बचाने ओ ज्ञान दे रहे ने जेड़ा बचाउन आला है वह गुरु प्रसाद है वह साडे गुरु 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 बन के बाणी नहीं लिखी उन्होंने सारी बाणी है सतगुर की बाणी सत्य स्वरूप है ये सारी बाणी सतगुर की है उन्ने भेजी है जैसी में आवे खसम की बाणी उदन ते ज्ञान किया है उते मैसेज दे रहे ने वह मैसेंजर ने जेड़ा मैसेज है वह अकाल पुरख आप है इस करके गुर प्रसाद तू बगैर ओदी कृपा तू बगैर इसे करके सतगुरु पहला सानू रब तो भी पहला सानू सतगुरु है और सतगुरु दा वजूद शकल ऐसी बगाड़ी है सानू सारी बाणी च समझ नहीं दिंदे भी सतगुरु जे तुसी इन्हां गुरुआं नू सतगुरु कहंदे हो ते उते कहंदे सतगुरु मेरा सदा सदा ना आवे मतलब किसे थां बाणी झूठी है सतगुरु मेरा सदा सदा ना आवे ना जाए ओ अविनाशी पुरख तुसी सतगुरु नानक दा जन्मदिन मनाउण दे कदी किसी सतगुर है सानू समझना पैना है सानू निर्लेप होके फैसले करने पैने ता ज्ञान समझ आएगी नहीं तो साड़ी सारे दी ब्रेन वाश आउट कीते सानू सतगुरु लफ्ज नहीं समझ आ रहा एक थां जी लिख दिता सतगुर मेरा सदा सदा ना आवे ना जाए वो अविनाशी पुरख है और सब मेरे समाए सतगुर जेड़ा है जुग जुग पीढ़ी चले सतगुर की वो केड़ा सतगुर सी जिन्हें प्रहलाद नू नाम दरड़ाया सतगुरे नाम निधान दरड़ाया राजमाल झूठी सब माया प्रहलाद दे बाबत शब्द अपनी दिव दृष्टि ना महला तीजा दे रहा गुर का शब्द मेरे अंतरे ध्यान कबू न छोडो हर का नाम प्रहलाद की हिस्ट्री ओ दिव दृष्टि ना देख रहे सतगुर ओ है सतगुर मिलिया दिव दृष्ट हो इना गुरुआ नू जेड़ी दिव दृष्टि मिली सी सारिया भगता नू सतगुरु अंदर खड़ा हो गया सतगुर मिले ऐ दिव दृष्ट होए राम कली आनंद चाहुंदा जेड़ी संजय कोल दिव दृष्टि सी और बैठे बैठे ही सारा महाभारत दा जंग नू समझाई जांदा सी धृतराष्ट्र नू ओनू व्यास ऋषि ने दिती सी ए बड़ी तपस्या बड़ी चीज हुंदी है लेकिन सतगुर मिले ऐ दिव दृष्ट होए सहजे ही पता लग जाता हर चीज का लेकिन सतगुर अंदर खड़ा करना पैंदा ओ सतगुर खड़ा नहीं होना जिन्नी चिकर तू शब्द नू आखदा नहीं है ते सुनदा नहीं है करना ना बिन सतगुर किने ना पायो बिन सतगुर किने ना पाया सतगुर विचे आप रखे उन अपना सेल्फ रख दो दे मोरे कार प्रगट आख सुनाया और ना उन आख ਔਰ ਉਹਨੂੰ ਹੀ ਸੁਣ ਕਰਨਾ ਨਾ ਸ਼ਬਦ ਸੁਰਤ ਦੀ ਖੇਡ ਨਾ ਅੰਦਰ ਉਹ ਪ੍ਰਗਟ ਹੋ ਜਾਏਗਾ। ਇਸ ਕਰਕੇ ਸਤਿਗੁਰ ਐਸੀ ਚੀਜ਼ ਹੈ ਜਿੰਨੇ ਗੁਰ ਪ੍ਰਸਾਦ ਸਾਨੂੰ ਦੇਣਾ ਹੈ। ਕਬੀਰ ਸਾਹਿਬ ਐਸੀ ਠੋਕ ਵਜਾ ਕੇ ਕਹਿੰਦੇ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਇਸ ਦੁਨੀਆਂ ਚ, ਹਮ ਕਾਹੂ ਕਿ ਕਾਣ ਨਾ ਰੱਖਦੇ ਆਪਣੇ ਗੁਰ ਪ੍ਰਸਾਦ ਦੇ, ਇਸ ਗੁਰ ਪ੍ਰਸਾਦ ਦੀ ਹੈ। ਹਮ ਕਾਹੂ ਕਿ ਕਾਣ ਨਾ ਰੱਖਦੇ ਤਾਂ ਉਹ ਭਗਤ ਟਿਕ ਗਿਆ ਜਿਹੜੇ ਜ਼ੁਲਮਾਂ ਦੇ ਮੋਹਰੇ ਔਰ ਐਡੀ ਮੁਗਲ ਹਕੂਮਤ ਦੇ ਸਾਹਮਣੇ ਔਰ ਪਠਾਣਾ ਦੇ ਸਾਹਮਣੇ, ਉਹ ਭਗਤ ਕਹਿੰਦਾ ਹਮ ਕਾਹੂ ਕਿ ਕਾਣ ਨਾ ਰੱਖਦੇ ਆਪਣੇ ਗੁਰ ਪ੍ਰਸਾਦ ਦੇ। ਗੁਰ ਪ੍ਰਸਾਦ ਇਕ ਐਸੀ ਚੀਜ਼ ਹੈ ਜਿਹਦੇ ਨਾਲ ਬੰਦਾ ਜੇ ਉਸ ਸਤਿਗੁਰੂ ਨੂੰ ਅੰਦਰ ਨਾਮ ਜਪ ਜਪ ਕੇ ਖੁਸ਼ ਕਰ ਲਿਓ, ਫਿਰ ਪ੍ਰਸਾਦ ਦੇ ਕੇ ਤੇ ਜਿਹੜਾ ਨਾਮ ਹੈ ਮਨ ਚ ਵਸਾ ਦਿੰਦਾ ਹੈ। ਆ ਰਹਾ ਉਹਦੀ ਤੁਕ ਹੈ, ਜਿਸ ਨੂੰ ਬਖਸੇ ਹਰੇ ਦੇ ਵਡਿਆਈ, ਜਿਸ ਨੂੰ ਬਖਸੇ ਹਰੇ ਦੇ ਵਡਿਆਈ ਗੁਰ ਪ੍ਰਸਾਦ। ਇੱਥੇ ਸਿੱਖੀ ਜੀ ਕਰੀਏ ਕੀ, ਇੱਥੇ ਤੇ ਕੜਾ ਪ੍ਰਸ਼ਾਦ ਦਾ ਨਾਂ ਕੜਾ ਪ੍ਰਸ਼ਾਦ ਰੱਖ ਦਿੱਤਾ। ਉਹ ਨਿਰਾ ਕੜਾ ਹੈ, ਕਰ ਕੜਾ ਸਿੰਘਨ ਖਿਲਾਵ ਹੈ, ਪੁਰਾਤਨ ਰਹਿਤ ਨਾਵੇਂ ਚ ਵੀ ਦੇਖ ਲੋ ਸਾਰਾ, ਹੁਣ ਕੜਾ ਪ੍ਰਸ਼ਾਦ ਹੋਇਆ। ਐਸਾ ਲਫ਼ਜ਼ ਵਿਗਾੜੇ ਹੈ ਵੀ ਸਾਨੂੰ ਗੁਰਪ੍ਰਸਾਦ ਜਾਂ ਕੜਾ ਪ੍ਰਸ਼ਾਦ ਜਾਂ ਸਾਰਾ ਕੁਝ, ਇਹ ਐਸੀ ਹਮਾਕਤ ਹੋ ਰਹੀ ਹੈ ਸਾਰੀ ਸਿੱਖੀ ਚ ਅਗਿਆਨਤਾ, ਵੀ ਇੱਕ ਇੱਕ ਖਾਣ ਵਾਲੀ ਚੀਜ਼ ਨੂੰ ਪ੍ਰਸਾਦ ਕਹਿ ਦੇਣ, ਉਹ ਪ੍ਰਸਾਦ ਨਹੀਂ ਹੈ, ਪ੍ਰਸਾਦ ਇੱਕੋ ਹੀ ਹੈ ਗੁਰਪ੍ਰਸਾਦ ਦੇ। ਜਿਸ ਨੂੰ ਜਿੰਨੀ ਚਿਕਰ ਨੋਮਨ ਕਲੇਚਰ ਜਾਂ ਜਿੰਨੀ ਚਿਕਰ ਇਹ ਸਾਡੀਆਂ ਚੀਜ਼ਾਂ ਜ਼ਬਾਨ ਤੇ ਕਲਟੀਵੇਟ ਹੋਈਆਂ ਨਹੀਂ ਹਟਣਗੀਆਂ, ਅਸੀਂ ਗਿਆਨ ਨੂੰ ਨਹੀਂ ਸਮਝ ਸਕਾਂਗੇ। ਸਾਡੀਆਂ 300 ਸਾਲ ਤੋਂ ਜ਼ਬਾਨਾਂ ਦੇ ਉੱਤੇ ਕਲਟੀਵੇਟ ਕਰ ਦਿੱਤਾ ਗਿਆ ਇਹਨਾਂ ਪੁਜਾਰੀਆਂ ਨਾਲ, ਵੀ ਇਹ ਗੁਰਦੁਆਰਾ ਇਹੋ ਹੀ ਹੈ ਜਿਹੜਾ ਬਾਹਰਲਾ ਹੈ, ਅੰਦਰਲਾ ਜੋ ਚੀਜ਼ ਵੀ ਹੈ ਸਾਡੇ ਅੰਦਰ ਆ ਰਹੀ ਗਿਆਨ ਦੇ ਹਿਸਾਬ ਨਾਲ, ਉਹਨਾਂ ਨਾਲ ਅੰਮ੍ਰਿਤਸਰ ਅੰਮ੍ਰਿਤ ਸਾਹਿਬ ਸਭ ਕੁਛ ਬਾਹਰ ਹੈ। ਜਿੰਨੀ ਚਿਕਰ ਸਿੱਖ ਕੌਮ ਇਸ ਚੀਜ਼ ਤੋਂ ਨਹੀਂ ਹਟਦੀ ਵੀ ਬਾਣੀ ਦੇ ਲਫ਼ਜ਼ ਨਹੀਂ ਬਦਲਣ ਦੇਣੇ ਜੋ ਬਾਣੀ ਚ ਹੈ, ਬਾਹਰ ਧਰਮਸਾਲ ਹੈ, ਗੁਰਦੁਆਰਾ ਸਾਡਾ ਅੰਦਰ ਹੈ, ਅੰਮ੍ਰਿਤਸਰ ਅੰਦਰ ਹੈ, ਸਭ ਕੁਛ ਅੰਦਰ ਹੈ, ਤਾਂ ਇਸ ਗਿਆਨ ਦੀ ਵੈਲਿਊ ਪਊਗੀ। ਜਿਸ ਨੂੰ ਬਖਸ਼ੇ ਹਰੇ ਦੇ ਵਡਿਆਈ ਗੁਰ, ਉਹ ਵਡਿਆਈ ਕੀ ਹੈ, ਸਭ ਤੋਂ ਵੱਡੀ ਵਡਿਆਈ ਇਹ ਹੈ ਗੁਰ ਪ੍ਰਸਾਦੇ ਵਸੈ ਮਨੇ ਆਈ, ਗੁਰ ਪ੍ਰਸਾਦੇ ਵਸੇ ਮਨੇ ਰਹਾਓ। ਜਿਸ ਨੂੰ ਬਖਸ਼ੇ ਦੇਵ, ਜਿਸ ਨੂੰ ਬਖਸ਼ੇ ਹਰੇ ਦੇ ਵਡਿਆਈ ਗੁਰ ਪ੍ਰਸਾਦੇ ਵਸੇ ਮਨੇ ਆਈ ਰਹਾਓ। ਸਭ ਤੋਂ ਵੱਡਾ ਅਭਿਆਸੀ ਦਾ ਚਾਅ ਇਹੋ ਹੁੰਦਾ ਵੀ ਮੇਰੇ ਮਨ ਚ ਵੀ ਵਸ ਜਾਏ, ਔਰ ਫਿਰ ਜਿਹੜੇ ਮਨ ਚ ਵਸ ਜਾਂਦਾ ਹੈ ਉਹਨੂੰ ਨਾ ਦੇਸ ਨਾ ਪ੍ਰਦੇਸ ਨਾ ਘਰ ਨਾ ਬਾਹਰ ਉਹਦਾ ਕਿਤੇ ਵੀ ਨਹੀਂ ਜੀ ਉਚਾਟ ਹੁੰਦਾ, ਉਹਦਾ ਸਦਾ ਹੀ ਜੀ ਲੱਗਿਆ ਰਹਿੰਦਾ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਸਾਹਿਬ ਨੇ ਕਿਹਾ ਜੈਸੀ ਕਾਂਸ਼ੀ ਤੈਸਾ ਮਗ ਹਰ ਰਾਮ ਰਿਦੇ ਜੀ ਹੋਈ। ਹੁਣ ਕਿਹਾ ਸਾਰੀ ਚੀਜ਼ ਕੀ ਹੈ, ਕਮਾਈ ਕਰ ਕਰਕੇ ਮਨ ਸਾਡੇ ਅੰਦਰ ਵਸ ਜਾਏ, ਸਾਰੀ ਸੁਖਮਣੀ ਦਾ ਨਿਚੋੜ ਹੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ, ਇਹ ਮਨ ਚ ਵਸ ਜਾਏ ਰੱਬ ਔਰ ਨਾਮ ਇਹ ਸਾਰਾ ਚੱਲਣ ਲੱਗ ਪਏ। ਇਹਨੂੰ ਕਹਿੰਦੇ ਹੈ ਵੀ ਸਾਰੀ ਕਮਾਈ ਦੀ ਜਿਹੜੀ ਸਾਡਾ ਗੋਲ ਹੈ, ਅਲਟੀਮੇਟ ਗੋਲ ਇਹ ਹੈ ਵੀ ਸਾਡੇ ਮਨ ਚ ਕਿੱਦਾਂ ਵਸੇ। ਹੁਣ ਇਸ ਸ਼ਬਦ ਦੀ ਰਹਾਉ ਦੀ ਤੋਕੇ ਹੈ, ਹੁਣ ਮਹਾਰਾਜ ਨੇ ਕਲੀਅਰ ਕਰਨਾ ਵੀ ਮਨ ਚ ਕਿੱਦਾਂ ਵਸੇ। ਪਹਿਲੀ ਸਟੇਜ ਉਹਨੇ ਦੱਸੀ ਗੁਰਮੁਖੇ ਕਰਨੀ ਕਾਰ ਕੁਮਾਰ,
ਉਹ ਅਸੀਂ ਕਲੀਅਰ ਕਰ ਚੁੱਕੇ ਹਾਂ,
ਗੁਰਮੁਖੇ ਕਰਨੀ ਕਾਰ ਕੁਮਾਰ, ਤਾਂ ਇਸ ਮਨ ਦੀ ਸੋਜੀ ਪਾਵੇ। ਇਹ ਮਨ ਨੀ ਅੰਦਰ ਵਸਣ ਦਿੰਦਾ, ਜੋ ਦੋ ਚੀਜ਼ਾਂ ਅੰਦਰ ਨਹੀਂ ਰਹਿ ਸਕਦੀਆਂ, ਇਸ ਕਰਕੇ ਜਾਂ ਤੇ ਧਾਤ ਰਹੇਗੀ ਤੇ ਜਾਂ ਉਹ ਅੰਦਰ ਵਸੇਗਾ। ਇਹ ਸਭ ਤੋਂ ਅਸੀਂ ਕਈ ਸਾਲਾਂ ਦੀ ਖੋਜ ਚ ਸੀ ਵੀ ਕਿਤੇ ਕਲੀਅਰ ਲਿਖਿਆ ਹੈ ਵੀ ਇਹ ਮਨ ਚ ਕਿੱਦਾਂ ਵਸਦਾ ਹੈ। ਸਾਨੂੰ ਮਹੱਲੇ ਚੌਥੇ ਦੀ ਐਸੀ ਤੁਕ ਮਿਲ ਗਈ ਜਿਹਦਾ ਕੋਈ ਫਰਕ ਹੀ ਨਹੀਂ ਉਹਨੇ ਛੱਡਿਆ। ਉਹ ਲਿਖਦੇ ਹੈ ਹਰ ਹਰ ਜਪਨ ਜਪੂ ਦਿਨ ਰਾਤੀ। ਔਰ ਆਪਣੇ ਲਈ ਉਹਨਾਂ ਨੇ ਸ਼ਬਦ ਲਿਖੇ ਆ ਹਰੇ ਹਰੇ ਜਪਨ, ਕਿਸੇ ਤਰੀਕੇ ਨਾਲ ਨੀ ਬਸਣਾ ਅੰਦਰ, ਹਰੇ ਹਰੇ ਜਪਨ ਜਪੂ ਦਿਨ ਰਾਤੀ, ਹਰੇ ਹਰੇ ਜਪਨ ਜਪੂ ਦਿਨ ਰਾਤੀ, ਜਪੇ ਹਰੇ ਹਰੇ ਹਰ ਉਰ ਤਾਰੀ,
ਉਰ ਤਾਰੀ ਹਿਰਦੇ ਚ ਮੇਰੇ ਆ ਗਿਆ,
ਜਪੇ ਹਰੇ ਹਰੇ ਹਰ ਉਰ ਤਾਰੀ।
ਕਿੱਡੀ ਕਲੀਅਰ ਤੁਕ, ਕਈ ਸਾਲਾਂ ਬਾਅਦ ਮਿਲੀ, ਅਸੀਂ ਛਾਲਾਂ ਮਾਰੀਆਂ ਤੇ ਅੱਜ ਬੜਾ ਸੌਖਾ ਰਸਤਾ ਸਿੱਧਾ ਹੀ,
ਹਰ ਹਰ ਜਪਨ ਜਪੂ ਦਿਨ ਰਾਤੀ,
ਕੋਈ ਪਾਠ ਨੀ, ਕੋਈ ਬਾਣੀ ਨੀ, ਕੋਈ ਗਾਉਣਾ ਵਜਾਉਣਾ ਨੀ, ਕੁਛ ਨੀ,
ਹਰੇ ਹਰੇ ਜਪਨ ਜਪੂ ਦਿਨ ਰਾਤੀ, ਜਪੇ ਹਰੇ ਹਰੇ ਹਰ ਉਰ ਤਾਰੀ, ਜਪੇ ਹਰੇ ਹਰੇ।
ਅਸੀਂ ਹਰ ਹਰ ਨੀ ਜਪਣਾ, ਅਸੀਂ ਜੋ ਮੁਹੱਲੇ ਕਹਿ ਰਹੇ ਨੇ, ਮੁਹੱਲਾ ਚੌਥਾ,
ਗੁਰੂ ਗੁਰੂ ਜਪੇ ਮੀਤ ਹਮਾਰੀ,
ਉਹਨਾਂ ਮੁਹੱਲੇ ਨੇ ਲਿਖਿਆ
ਗੁਰੂ ਗੁਰੂ,
ਅਸੀਂ ਪੂਰਾ ਗੁਰਮੰਤਰ ਜਪਣਾ, ਉਹਦਾ ਅੱਧਾ ਹਿੱਸਾ ਦੱਸਿਆ,
ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ।
ਇਸ ਕਰਕੇ
ਹਰ ਹਰ ਜਪਨ ਜਪੂ ਦਿਨ ਰਾਤੀ,
ਕਿੱਦਾਂ ਜਪਣਾ ਮਹੱਲਾ ਪਹਿਲੋ ਸਾਫ ਹੀ ਕਹਿੰਦਾ,
ਇੱਕ ਆਖਿਆ ਖੈ ਸ਼ਬਦ ਪਾਖੈ ਆਰਦ ਗੋਰਦ ਦਿਨ ਰਾਤੇ, ਆਰਦ ਗੋਰਦ ਦਿਨ ਰਾਤੇ, ਕਰਣੀ ਕਾਰ ਕੁਮਹਾਵੈ ਉਹ ਹਰ ਹਰ ਜਪਨ ਜਪੂ ਦਿਨ ਰਾਤੀ, ਜਪੇ ਹਰ ਹਰ।
ਸਿੱਖੀ ਕੀ ਕਰੇ ਪ੍ਰੋਫੈਸਰ ਸਾਹਿਬ ਸਿੰਘ ਦਾ, ਗੁਰੂ ਨਾਰਾਇਣ ਸਿੰਘ ਟੀਕੇ ਲਿਖਣ ਵਾਲੇ ਸਾਰੇ, ਉਹ ਕਹਿੰਦੇ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਕਿਤਾਬਾਂ ਲਿਖੀਆਂ ਪਈਆਂ, ਸਾਰੀ ਸਿੱਖੀ ਸੁੱਤੀ ਪਈ। ਮਾਰ ਉਹਨਾਂ ਨੂੰ ਪੀ ਐਚ ਡੀ ਦੀਆਂ ਡਿਗਰੀਆਂ, ਸਭ ਡਾਕਟਰ, ਸਾਰਾ ਟੀਕੇ, ਜਿੰਨੇ ਆ ਵੈਸਟਰਨ ਐਮੀਸਫੀਅਰ ਚ ਮੈਂ ਜਿਹਨੂੰ ਦੇਖਦਾ ਹਾਂ, ਉਹ ਕਹਿੰਦੀ ਪ੍ਰੋਫੈਸਰ ਸਾਹਿਬ ਸਿੰਘ ਤੇ ਆ 500 ਸਾਲਾਂ ਗੁਰੂ ਨਾਨਕ ਦੀ ਕਿਤਾਬ ਕੱਢ ਰਹੇ ਨੇ, ਔਰ ਉਹਦੇ ਪਹਿਲੇ ਲਿਖ ਰਿਹਾ ਪ੍ਰੋਫੈਸਰ ਨਾਰਾਇਣ ਸਿੰਘ, ਇੱਕ ਅੱਖਰ ਦੇ ਜਪਣ ਨਾਲ ਕੀ ਹੋਇਆ। ਆ ਦੇਖੋ ਕੀ ਹੁੰਦਾ,
ਹਰ ਹਰ ਜਪਨ ਜਪੂ ਦਿਨ ਰਾਤੀ, ਜਪੇ ਹਰੇ ਹਰੇ
ਹਰੇ
ਉਰ ਤਾਰੀ, ਜਪੇ ਹਰੇ ਹਰੇ ਹਰ ਉਰ ਤਾਰੀ।
ਅੱਗੇ ਮਹਾਰਾਜ ਸਰਟੀਫਾਈ ਕਰਦੇ, ਜੇ ਤੂੰ ਇਹ ਜਪ ਗਿਆ ਤੇਰੀ ਹਰ ਬਿਮਾਰੀ ਦਾ ਮੈਂ ਇਲਾਜ ਦੱਸ ਰਿਹਾ, ਔਰ ਇਹਦੇ ਨਾਲੋਂ ਵੱਡੀ ਕੋਈ ਦੁਨੀਆਂ ਚ ਦਵਾਈ ਨੀ, ਉਹ ਹੈ ਔਖਦ।
ਹਰ 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 ਔਖਦ ਜੱਗੇ ਪੂਰਾ,
ਠੋਕ ਵਜਾ ਕੇ ਕਹਿ ਰਿਹਾ ਮਹੱਲਾ ਚੌਥਾ,
ਹਰੇ 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 ਔਖਦ ਜੱਗੇ ਪੂਰਾ।
ਉਹ ਕਹਿੰਦਾ ਜਿਹੜਾ ਐਡਾ ਸਾਧ ਰੋਗ ਆ ਹੋਮੇ ਦਾ, ਉਹ ਵੀ ਮਰ ਜਾਣੀ ਇਹਦੇ ਨਾਲ,
ਜਪੇ ਹਰੇ ਹਰੇ ਹੋਮੇ ਮਾਰੀ, ਜਪੇ ਹਰੇ ਹਰੇ ਹੋਮੇ ਮਾਰੀ।
ਪਰ ਇਹ ਜਪਣਾ ਪਹਿਲਾਂ ਕਹਿਣਾ ਸ਼ੁਰੂ ਹੋਣਾ, ਨਾਮ ਨੂੰ ਕਹਿਣਾ, ਔਰ ਹੋ ਦੀ ਤੁਕ ਦਿੰਦੇ, ਬੜਾ ਮੁਸ਼ਕਿਲ ਕੰਮ ਹੈ।
ਹਾਰ ਗੁਣ ਕਹਿ ਨਾ ਸਕੂ ਬਨਵਾਰੀ,
ਉਹਦਾ ਜਿਹੜਾ ਹਰ ਗੁਣਾ ਨਾਮ ਹੈ ਮੈਂ ਉਹਨੂੰ ਕਹਿ ਨੀ ਸਕਦਾ, ਕਹਿਣਾ ਬਹੁਤ ਮੁਸ਼ਕਿਲ ਹੈ, ਜਿਹਦੇ ਭਾਗਾਂ ਚ ਉਹ ਜਪਦਾ ਹੈ।
ਹਰ ਗੁਣ ਕਹਿ ਨਾਮ ਸਕੂੰ ਬਨਵਾਰੀ ਸਕੂੰ ਹਰ ਹਰ ਜਪਨ ਪਾਵੋ ਆਪਣਾ ਇਹੋ ਮਹਲਾ ਕਹਿ ਰਿਹਾ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤੇ ਇਕਾਕੀ ਇਹੋ ਮੇਰੀ ਭਗਤੀ ਹੈ ਹਮ ਮਾਂਗੀ ਭਗਤੇ ਇਕਾਕੀ
ਕਿਉਂਕਿ ਐਡਾ ਭੁਲੇਖਾ ਦਿੱਤਾ ਜਾ ਰਿਹਾ ਸਿੱਖੀ ਨੂੰ ਜੀ ਬਾਣੀ ਪੜ੍ਹਨਾ ਵੀ ਭਗਤੀ ਹੈ ਪਾਠ ਕਰਨਾ ਵੀ ਭਗਤੀ ਹੈ
ਅਸੀਂ ਭਗਤੀ ਨਹੀਂ ਕਰ ਰਹੇ
ਉਹ ਨਹੀਂ ਭਾਈ ਇਹ ਭਗਤੀ ਆ ਹੋਈ ਹੈ
ਹਰ ਹਰ ਜਪ ਜਪਾਵੋ ਆਪਣਾ ਹਮ ਮਾਂਗੀ ਭਗਤੇ ਇਕਾਕੀ ਹਰ ਜਨ ਲਾਜ ਵੀ ਹਰ ਜਿਉ ਲਾਜ ਰੱਖੋ ਹਰ ਜਨ ਕੀ ਹਰ ਜਿਉ ਲਾਜ ਰੱਖੋ ਹਰ ਜਨ ਕੀ ਹਰ ਜਿਉ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤੇ ਇਕਾਕੀ ਹਮ ਮਾਂਗੀ ਭਗਤੇ ਇਕਾਕੀ
ਕੋ ਗੁਰੂਆਂ ਨੂੰ ਭਗਤੀ ਕਰੀ ਜਾ ਰਿਹਾ ਗੁਰੂਆਂ ਦੇ ਜਨਮ ਦਿਨ ਗੁਰੂਆਂ ਨਾਲ ਪਿਆਰ ਜੋ ਸਾਰਾ ਇੱਕ ਨਾ ਰੱਬ ਨਾਲ ਤੇ ਕਿਤੇ ਪਿਆਰ ਹੈ ਹੀ ਨਹੀਂ ਸਿੱਖੀ
ਹਮ ਮਾਂਗੀ ਭਗਤੇ ਇਕਾਕੀ ਹਮ ਮਾਂਗੀ ਭਗਤੇ ਇਕਾਕੀ ਇਹੋ ਹੈ ਗੁਰਮੁਖੇ ਕਰਨੀ ਕਾਰ ਕਮਾਵੈ ਗੁਰਮੁਖੇ ਕਰਨੀ ਕਾਰ ਕਮਾਵੈ
ਯਾਦ ਰੱਖੋ ਇਹ ਸ਼ਬਦ ਰਹਾਉ ਦੇ ਦੁਆਲੇ ਪਾ ਰਿਹਾ ਹੈ ਔਰ ਅਸੀਂ ਗੁਰਪ੍ਰਸਾਦ ਤੱਕ ਪਹੁੰਚਣਾ ਗੁਰਪ੍ਰਸਾਦ ਸਾਨੂੰ ਕਿੱਦਾਂ ਮਿਲੇ ਗੁਰਪ੍ਰਸਾਦ ਦੇ ਵਸੇ ਮਨ ਆਏ
ਕਿਉਂ ਜਿਨ ਕੇ ਹਰ ਨਾਮ ਵਸਿਆ ਸਦ ਹਿਰਦੇ ਜਿਨ ਕੇ ਹਰ ਨਾਮ ਜਿਨ ਕੇ ਹਰ ਨਾਮ ਵਸਿਆ ਸਦ ਹਿਰਦੇ ਹਰ ਨਾਮ ਤਿੰਨ ਕੋ ਰੱਖਣ ਹਾਰ ਹਰ ਨਾਮ ਤਿੰਨ ਕੋ ਰੱਖਣ ਹਾਰ ਜਿਨ ਕੇ ਹਰ ਨਾਮ ਜਿਨ ਕੇ ਹਰ ਨਾਮ ਵਸਿਆ ਸਦ ਹਿਰਦੇ
ਤੂੰ ਹਿਰਦੇ ਚ ਕਿੱਦਾਂ ਵਸੇ ਪਹਿਲੀ ਸ਼ਰਤ ਆਈ
ਗੁਰਮੁਖੇ ਕਰਨੀ ਕਾਰ ਕਮਾਵੈ ਤਾਂ ਇਸ ਮਨ ਦੀ ਸੋਜੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕਸ ਮਾਰੇ ਜੀਵਾਲਨ ਹਾਰਾ ਮਨ
ਅਸਾਦ ਇਹ ਨਹੀਂ ਸਾਧਿਆ ਜਾਂਦਾ
ਮਨ ਅਸਾਦ ਸਾਧੈ ਜਨ ਕੈ ਮਨ ਅਸਾਦ ਸਾਧੈ ਜਨ ਕੋਈ ਆਚਰ ਚਰੈ ਤਾਂ ਨਿਰਮਲ ਹੋਈ ਆਚਰ ਚਰੈ ਤਾਂ ਨਿਰਮਲ ਹੋਈ ਗੁਰਮੁਖੇ ਇਹੋ ਮਨ ਲਿਆ ਸਵਾਰੇ ਗੁਰਮੁਖੇ ਇਹੋ ਮਨ ਲਿਆ ਸੁਮਾਰੇ
ਹਮੇ ਵਿੱਚੋਂ ਤਜੇ ਵਿਕਾਰ ਹਮੇ ਵਿੱਚੋਂ ਤਜੇ ਵਿਕਾਰ ਜੋ ਤੋਰੇ ਰੱਖਿਅਨ ਮੇਲੇ ਮਿਲਾਏ
ਪਿਛਲਾ ਪੂਰਬਲਾ ਕਰਮ ਬੜਾ ਜ਼ਰੂਰੀ ਹੈ
ਜੋ ਤੋਰੇ ਰੱਖਿਅਨ ਮੇਲੇ ਮਿਲਾਏ ਕਦੇ ਨਾ ਵਿਛੜੇ
ਕਿਹਦੇ ਨਾਲ ਉਹ ਵਿਛੜੇ
ਸਭ ਦੇ ਸਮਾਏ
ਸ਼ਬਦ ਜਪ ਜਪ ਕੇ ਉਹਦਾ ਹੀ ਰੂਪ ਹੋ ਜਾਂਦੇ ਆ
ਕਦੇ ਨਾ ਵਿਛੜੇ ਸਭ ਦੇ ਸਮਾਏ ਕਦੇ ਨਾ ਵਿਛੜੇ ਸਭ ਦੇ ਸਮਾਏ
ਜਿੰਨੀ ਸੇਵਿਆ ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੇ ਉਹ ਜਪਨ ਦੇ ਰੂਪ ਚ ਸਮਾ ਜਾਂਦੇ ਹੈ ਕੋਈ ਐਸੀ ਸਪਿਰਚੁਅਲ ਸਟੇਜ ਹੈ ਜਿੱਥੇ ਉਹਦੇ ਸ਼ਬਦ ਚ ਸਮਾ ਉਹਨਾਂ ਦੀ ਦੇਹ ਨਹੀਂ ਰਹਿੰਦੀ ਜਿੰਨੀ ਸੇਵਿਆ ਉਹਦੀ ਸੇਵਾ ਹੈ ਹੀ ਜਪਣਾ ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਦੋ ਵਾਰੀ ਲਿਖ ਗਏ ਰੂਪੇ ਸਮਾਸੀ ਇੱਕ ਰੂਪ ਐਸਾ ਹੈ ਜੋ ਸਾਰੀ ਦੁਨੀਆਂ ਨਾਲ ਸੁੰਦਰ ਹੈ ਉਹ ਜਪਣ ਵਾਲਾ ਹੀ ਰੂਪ ਚ ਸਮਾ ਜਾਂਦੇ ਹੈ ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਕਦੇ ਨਾ ਵਿਛੜੇ ਸਭ ਦੇ ਸਮਾਏ ਜੋ ਤੁਰੇ ਰੱਖਿਅਨ ਮੇਲੇ ਮਿਲਾਏ ਕਦੇ ਨਾ ਵਿਛੜੇ ਸਭ ਦੇ ਉਹ ਮਹੱਲਾ ਤੀਜਾ ਹੈ ਜਿਨੇ ਸਾਰੇ ਹੀ ਜ਼ਿੰਦਗੀ ਚ 63 ਸਾਲ ਤੱਕ ਕਰਮ ਕਾਂਡ ਕੀਤਾ ਉਹ ਮਹੱਲਾ ਤੀਜਾ ਹੈ ਜਿਹਦਾ ਐਸਾ ਸੁੱਚਾ ਉੱਚਾ ਜੀਵਨ ਸੀ ਪਰ ਕਰਮ ਕਾਂਡੀ ਸੀ ਗੰਗਾ ਪੈਦਲ ਹਰ ਸਾਲ ਜਾਂਦਾ ਸੀ ਨਹਾਉਣ ਲਈ ਇਹ ਮਹੱਲਾ ਤੀਜਾ ਐਡਾ ਉੱਚਾ ਔਰ ਇਹ ਭੱਲੇ ਫੈਮਿਲੀ ਚੋਂ ਸੀ ਔਰ ਇਹ ਐਡਾ ਉੱਚਾ ਇਹਦਾ ਜੀਵਨ ਮੰਨਿਆ ਗਿਆ ਸੀ ਪਰ ਇਹਨੂੰ ਉਸ ਰਾਸਤੇ ਦਾ ਗੁਰਮੁਖ ਰਾਸਤੇ ਦਾ ਕਾਰ ਦਾ ਪਤਾ ਨਹੀਂ ਸੀ ਪਤਾ ਇਹ ਕਰਮ ਕਾਂਡ ਚ ਸਾਰੀ ਉਮਰ ਰਿਹਾ ਇਹ ਉਹ ਮਹੱਲਾ ਲਿਖ ਰਿਹਾ ਜਿਹਨੂੰ ਫਿਰ ਸ਼ਬਦ ਦੀ ਸੋਝੀ ਗੁਰੂ ਅੰਗਦ ਸਾਹਿਬ ਜਿਹੜੇ ਸੀ ਉਸ ਵੇਲੇ ਉਹਨਾਂ ਕੋਲੋਂ ਆਈ ਔਰ ਉਹਨਾਂ ਦੇ ਸ਼ਬਦਾਂ ਤੋਂ ਆਈ ਉਹਨਾਂ ਦੀ ਸ਼ਬਦੀ ਸਲੋਕ ਐਡੇ ਮਾਰ ਕੇ ਦੇ ਔਰ ਮਹੱਲੇ ਪਹਿਲੇ ਦੀ ਪੋਥੀ ਇਸੇ ਕਰਕੇ ਜਿਹੜਾ ਗੁਰੂ ਗਾਹ ਹੁੰਦਾ ਸੀ ਪਹਿਲੀਆਂ ਪੋਥੀਆਂ ਅਗਲੇ ਗੁਰੂੰਦੇ ਜਾਂਦਾ ਸੀ ਉਸ ਗਿਆਨ ਦੇ ਮੁਤਾਬਕ ਸਾਰੀ ਸਿੱਖੀ ਢਾਲੀ ਜਾਂਦੀ ਸੀ ਫਿਰ ਸਤਿਗੁਰੂ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰੂ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਚੜ ਪੜੀਏ ਜੋ ਇਸ ਬਾਣੀ ਤੋਂ ਬਾਹਰ ਜਾਏਗਾ ਜ਼ਰਾ ਵੀ ਪਾਰਾ ਭਾਵੇਂ ਕਿਸੇ ਦਸਮ ਪਾਤਸ਼ਾਹ ਦੀ ਬਾਣੀ ਹੋਵੇ ਭਾਵੇਂ ਕਿਸੇ ਦੀ ਬਾਣੀ ਹੋਵੇ ਪਰ ਇਸ ਸ਼ਬਦਾਂ ਤੋਂ ਬਗੈਰ ਜਿਹੜੀ ਬਾਣੀ ਆ ਸਤਿਗੁਰ ਦੀ ਬਾਣੀ ਨਹੀਂ ਇਸ ਕਰਕੇ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਕੀ ਰੀਸੇ ਕਈ ਕੁਛ ਮਿਲਾਵਟ ਆਉਣ ਲੱਗ ਪਈ ਸੀ ਤਾਂ ਮਹੱਲੇ ਪੰਜਵੇਂ ਨੇ ਸਿੱਕਾਬੰਦ ਗਿਆਨ ਕੀਤਾ ਇਹ ਚ ਕਈ ਮਿਲਾਵਟਾਂ ਹੋਣ ਲੱਗ ਪਈਆਂ ਸੀ ਸਤਿਗੁਰ ਕੀ ਰੀਸੇ ਜਿੱਦਾਂ ਭਾਈ ਗੁਰਦਾਸ ਨਾ 22 ਵਾਰਾਂ ਥੋੜੀਆਂ ਹੈ ਗੁਰੂ ਗ੍ਰੰਥ ਸਾਹਿਬ ਇੰਨੀਆਂ ਵਾਰਾਂ ਸੱਜ ਔਰ ਫਿਰ ਭਾਈ ਗੁਰਦਾਸ ਨਾ ਉਦਾਂ ਹੀ ਵਾਰਾਂ ਲਿਖੀਆਂ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੋ ਕੁੜਿਆਰ ਕੂੜੇ ਚੜ ਪੜ ਗਏ ਇਸ ਕਰਕੇ ਇਹ ਸਿੱਕਾਬੰਦ ਬਾਣੀ ਤੋਂ ਬਾਹਰ ਜਿਹੜਾ ਇਹ ਕਿੰਚ ਵੀ ਜਾਂਦਾ ਹੈ ਉਹ ਕੂੜ ਚ ਜਾਏਗਾ ਔਰ ਇਹਦੀ ਰੀਸ ਜਿਹੜਾ ਕਰੇਗਾ ਉਹ ਵੀ ਕੂੜ ਚ ਜਾਏਗਾ ਇੱਥੇ ਭਾਈ ਸਾਹਿਬਾਂ ਨਾਲ ਸਾਰਿਆਂ ਨਾਲ ਬਾਣੀ ਦੇ ਕਾਫੀਏ ਜਿੱਦਾਂ ਗੁਰੂ ਰਾਮਦਾਸ ਸਾਹਿਬ ਨੇ ਲਾਏ ਹੈ ਏਦਾਂ ਆਪਣੀਆਂ ਨਜ਼ਮਾਂ ਲਿਖਣ ਲੱਗ ਪਏ ਨੇ ਸਾਰਾ ਔਰ ਕਾਫੀ ਏਦਾਂ ਦੇ ਕੋਈ ਟੋਲਿਆਂ ਨੂੰ ਮਚੋਲਿਆਂ ਨੂੰ ਮਰੋਲਿਆਂ ਨੂੰ ਪਰ ਉਹ ਕਿਆ ਕੀ ਕਰ ਰਹੇ ਤੁਸੀਂ ਕੋਈ ਸਿੱਖ ਰੁਕਣ ਵਾਲਾ ਨੀ ਕਿਉਂਕਿ ਸਾਰੇ ਗੁਰੂ ਡੰਮ ਚੱਲ ਰਹੀ ਕੋਈ ਵੀਰੀਏ ਬਣ ਗਏ ਕੋਈ ਰਣਧੀਰੀਏ ਬਣ ਗਏ ਕੋਈ ਕੁਛ ਸਿੱਖ ਤੇ ਰਿਹਾ ਹੀ ਨਹੀਂ ਹੈ ਬਾਣੀ ਦਾ ਜਿਹਦੇ ਜਿਹਨੂੰ ਕੁਛ ਉਹਨੂੰ ਸਮਝਾਇਓ ਕਹਿੰਦੇ ਜੀ ਭਾਈ ਸਾਹਿਬ ਸਾਡੀ ਕਿਤਾਬ ਚ ਇਹ ਲਿਖ ਗਏ ਨੇ ਤਾਂ ਉਹ ਗੁਰੂ ਹੋ ਗਏ ਉਹ ਤੇ ਆਪ ਚਾਹੇ ਐਸੇ ਹੈ ਨਾ ਸਿੱਖ ਸੀ ਜਾਂ ਸਾਰਾ ਜਿਹਨਾਂ ਨੇ ਕਰਨੀ ਕੀ ਜੀ ਔਰ ਪੰਜਾਂ ਪਿਆਰਿਆਂ ਦੇ ਅੰਡਰ ਸਦਾ ਰਹਿੰਦੇ ਸੀ ਜਾਣਾ ਉਹਨਾਂ ਦਾ ਗੋਣਾ ਉਹ ਸੰਭਵ ਇਸ ਕਰਕੇ ਜਿਹੜੀ ਆ ਰੀਸ ਕਰਨੀ ਹੈ ਇਸ ਤਰ੍ਹਾਂ ਕਵਿਤਾ ਲਿਖਣੀਆਂ ਜਾਂ ਇਸ ਤਰ੍ਹਾਂ ਕਾਫੀਏ ਜੋ ਗੁਰੂ ਰਾਮਦਾਸ ਸਾਹਿਬ ਦੇ ਹੈ ਇਹ ਲਾਉਣੇ ਸਾਰੇ ਸਾਡੀ ਰੀਸ ਹੈ ਸਤਿਗੁਰੂ ਕੀ ਰੀਸ ਸੀ ਉਹ ਕੱਚ ਪਿੱਚ ਹੈ ਉਹਦੇ ਮਗਰ ਨਹੀਂ ਜਾਣਾ ਜਿਹੜੇ ਸ਼ਬਦ ਆ ਸੀ ਇਹਨਾਂ ਦੀ ਇਹਨਾਂ ਨੂੰ ਫਾਲੋ ਕਰਨਾ ਹੈ ਤੋ ਮਹਾਰਾਜ ਕਹਿ ਰਹੇ ਨੇ
ਗੁਰਮੁਖੇ ਕਰਨੀ ਕਾਰ ਕੁਮਾਵੇ
ਜਿਥੇ ਮਾਨ ਆਸੋਧ ਸਾਧੇ ਜਨ ਕੋਈ ਮਾਨ ਆਸਾਧ ਸਾਧੇ ਜਨ ਕੋਈ ਆਚਰ ਚਰੈ ਤਾਂ ਨਿਰਮਲ ਹੋਈ ਗੁਰਮੁਖੇ ਇਹੋ ਮਨ ਲਿਆ ਸੁਆ
ਗੁਰਮੁਖੇ ਜ਼ਾਹਰ ਹੋ ਗਿਆ ਵੀ ਇਹ ਸਿਸਟਮ ਹੈ ਕੋਈ ਤਰੀਕਾ ਹੈ
ਗੁਰਮੁਖੇ ਇਹੋ ਮਾ
ਗੁਰਮੁਖ ਨਹੀਂ ਹੈ ਨਾਉਨ ਹੈ ਗੁਰਮੁਖ ਗੁਰਮੁਖੀ ਜਿੱਥੇ ਆ ਸਿਸਟਮ ਹੈ ਉਹ
ਗੁਰਮੁਖੇ ਇਹੋ ਮਨ ਲਿਆ ਸਵਾਰੇ ਹਾਂ ਮੈਂ ਵਿੱਚੋਂ ਤਜੇ ਵਿਕਾਰ ਜੋ ਤੋਰੇ ਰੱਖਿਅਨ ਮੇਲੇ ਮਿਲਾਏ ਕਦੇ ਨਾ ਵਿਛੜੇ ਸਭ ਦੇ ਸਮਾਏ ਕਦੇ ਨਾ ਵਿਛੜੇ ਸਭ ਦੇ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖੇ ਨਾਮ ਪਛਾਣੈ ਨਾਨਕ ਗੁਰਮੁਖੇ ਨਾਮ ਪਛਾਣੈ ਮਨ ਮਰੈ ਤਾਤ ਮਰ ਜਾਏ ਮਨ ਮਰੈ ਤਾਤ ਮਰ ਜਾਏ
ਪੰਨਾ 815 ਤੇ ਅਸੀਂ ਮਹੱਲੇ ਪੰਜਵੇਂ ਦਾ ਗਿਆਨ ਲੈਨੇ ਹਾਂ ਮਿਡਲ ਦੇ ਵਿਚ ਬਿਲਾਵਲ ਮਹੱਲਾ ਪੰਜਵਾਂ
ਕਦੀ ਕਿਸੇ ਨਾ
ਪੰਨਾ 815 ਥੱਲੇ ਦੀ ਸ਼ਬਦ ਹੈ ਮਾਨ ਖੋਟਹਾਰ ਤੇਰਾ ਨਹੀਂ ਵਿਸ਼ਵਾਸ
ਆ ਅੱਜ ਕੱਲ ਕਈ ਵਾਰੀ ਜਿਹੜਾ ਤੀਜਾ ਪਹੀਆ ਹੁੰਦਾ ਨਾ ਜੀਪ ਦਾ ਉਹ ਸਟੈਪਨੀ ਜਿਹਨੂੰ ਕਹਿੰਦੇ ਮੈਂ ਇਸ ਗਿਆਨ ਨੂੰ ਖੋਲਣਾ ਚਾਹੁੰਦਾ ਬੜਾ ਮੁਸ਼ਕਿਲ ਗਿਆਨ ਆ ਉਹ ਕਈ ਜਿਹੜੀਆਂ ਜੀਪਾਂ ਹੁੰਦੀਆਂ ਨਾ ਉਹਦੇ ਪਿੱਛੇ ਇੱਕ ਤੀਜਾ ਪਹੀਆ ਪਿਛਲੇ ਬੰਨੇ ਲੱਗਾ ਹੁੰਦਾ ਉਹ ਸਟੈਪਨੀ ਹੁੰਦੀ ਉਹਦੇ ਉੱਤੇ ਇੱਕ ਕਵਰ ਚਾੜਿਆ ਹੁੰਦਾ ਉਹ ਕਵਰ ਦੇ ਉੱਤੇ ਇੱਕ ਐਸਾ ਟੱਟੂ ਬਣਾਇਆ ਹੁੰਦਾ ਜਿਹੜਾ ਦਲੱਤੇ ਮਾਰਦਾ ਹੁੰਦਾ ਉਹ ਪਿਛੰਡਾ ਮਾਰਨ ਦਿਆ ਹੁੰਦਾ ਉਹਦੀਆਂ ਪਿਛਲੀਆਂ ਲੱਤਾਂ ਤਾਂ ਨੂੰ ਜਿੱਦਾਂ ਪਿਛੰਡਾ ਮਾਰਦਾ ਏਦਾਂ ਟੱਟੂ ਦੀ ਸ਼ਕਲ ਉਸ ਕਵਰ ਦੇ ਉੱਤੇ ਬਣਾ ਕੇ ਉਸ ਸਟੈਪਨੀ ਤੇ ਲੱਗੀ ਹੁੰਦੀ ਉਸ ਟੱਟੂ ਵਾਲੇ ਸ਼ਬਦ ਵੀ ਇਸ ਮਨ ਨਾ ਪਛੰਡੇ ਮਾਰਨੇ ਨਹੀਂ ਹਟਣੇ ਜਿੰਨੀ ਚਿਕਰ ਤੈਨੂੰ ਚੰਗੀ ਤਰ੍ਹਾਂ ਲੱਦ ਕੇ ਨਾ ਰੱਖੇਗਾ ਖੋਤਾ ਕੀ ਕਰਦਾ ਖੋਤਾ ਲੁਹਾ ਜਿਹੜਾ ਘੁਮਿਆਰ ਹੁੰਦਾ ਉਹ ਐਸਾ ਸਿਆਣਾ ਹੁੰਦਾ ਉਹਨੂੰ ਬੰਨਣ ਲੱਗਾ ਨਾ ਪਹਿਲਾਂ ਤੇ ਇੱਕ ਤੇ ਗਲ ਚ ਰੱਸਾ ਪਾਉਂਦਾ ਤੇ ਮੋਹਰੇ ਕਿੱਲਾ ਠੋਕ ਕੇ ਉੱਥੇ ਬੰਨ ਦਿੰਦਾ ਫਿਰ ਉਹਨੂੰ ਖੁੱਲਾ ਨੀ ਛੱਡਦਾ ਉਹਦੀਆਂ ਪਿਛਲੀਆਂ ਲੱਤਾਂ ਤੇ ਪਿਛਲੀਆਂ ਲੱਤਾਂ ਦੋਨਾਂ ਨੂੰ ਪਛਾੜੀ ਪਾ ਕੇ ਨਾ ਪਿੱਛੇ ਇੱਕ ਕਿੱਲਾ ਕੱਢਿਆ ਹੁੰਦਾ ਪਿਛਲੀਆਂ ਦੋ ਲੱਤਾਂ ਚ ਉਹ ਕਢਾਂਗੀ ਜਿਹਾ ਨੂੰ ਬਣਾ ਕੇ ਆਠ ਆ ਗਿਆ ਉਹਦੀਆਂ ਦੋਵਾਂ ਲੱਤਾਂ ਚ ਉਹਦੀ ਰੱਸੀ ਪਿੱਛੇ ਕਿੱਲੇ ਚ ਠੋਕੀ ਹੁੰਦੀ ਤਾਂ ਕਿ ਪਿਛਲੀਆਂ ਲੱਤਾਂ ਨਾ ਪਛੰਡਾ ਤਾਂ ਉਹਨੂੰ ਨਾ ਮਾਰ ਸਕੇ ਉਹ ਸਾਡਾ ਜਿਹੜਾ ਮਾਨ ਹੈ ਮਹੱਲਾ ਪੰਜਵਾਂ ਕਹਿੰਦਾ ਇਹਦਾ ਕਦੀ ਵਿਸ਼ਵਾਸ ਨਾ ਕਰੇ ਅੱਛਾ ਜਿਹੜਾ ਘੁਮਿਆਰ ਹੈ ਜੇ ਉਹ ਕਿਉਂ ਪਿਛਲੀ ਪਛਾੜੀ ਕਿਉਂ ਬੰਨਦਾ ਹੈ ਕਿਉਂਕਿ ਖੋਤੇ ਨੂੰ ਜਦੋਂ ਲੱਦਣਾ ਹੋਏ ਨਾ ਉਹ ਲੱਦਣ ਨਹੀਂ ਦਿੰਦਾ ਉਹ ਪਛੰਡੇ ਮਾਰਦਾ ਉੱਤੇ ਭਾਰ ਨੀ ਛੱਟ ਨੀ ਲੱਦਣ ਦਿੰਦਾ ਉਹ ਘੁਮਿਆਰ ਨਾ ਪਹਿਲਾਂ ਹੀ ਪਿੱਛੇ ਪਛਾੜੀ ਬੱਧੀ ਹੁੰਦੀ ਉਹ ਫਿਰ ਰਾਮ ਨਾ ਉਹਨੂੰ ਲੱਦ ਕੇ ਨਾ ਖੋਤੇ ਨੂੰ ਫਿਰ ਪਛਾੜੀ ਖੋਲਦਾ ਲੈ ਟੱਪ ਲਿਆ ਹੁਣ ਜਿੰਨਾ ਮਾਰੀ ਟੱਪਣਾ ਫਿਰ ਉਹ ਰਾਮ ਨਾ ਤੁਰਿਆ ਜਾਂਦਾ ਉਹ ਪਛੰਡਾ ਮਾਰ ਹੀ ਨੀ ਸਕਦਾ ਇਸ ਤਰ੍ਹਾਂ ਨਾਮ ਜਪਣ ਵਾਲਾ ਜੇ ਮਨ ਨੂੰ ਵਸ ਕਰਨਾ ਇੰਨਾ ਨਾਮ ਜਪੇ ਇੰਨਾ ਨਾਮ ਜਪੇ ਭਈ ਇਹਨੂੰ ਲੱਦੀ ਰੱਖੇ ਹਰ ਵੇਲੇ ਇਹਨੂੰ ਪਛੰਡੇ ਮਾਰਨ ਦੀ ਟਾਈਮ ਹੀ ਨਾ ਦੇਵੇ ਤੇ ਉਹ ਮਹਾਰਾਜ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਰ ਮਨ ਖੁੱਟ ਹਰ ਤੇਰਾ ਨਹੀਂ ਮੈਂ ਤੇਰਾ ਵਿਸਾਰ ਨਹੀਂ ਕਰ ਤੂੰ ਤੇ ਉਦਮ ਚੱਕ ਦੇਗਾ ਉਦਮ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਰ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਤੂੰ ਤੇ ਉਦਮ ਚੱਕ ਦੇਗਾ ਜੇ ਮੈਂ ਤੈਨੂੰ ਖੁੱਲਾ ਛੱਡਤਾ ਨਾਮ ਨਾ ਜਪਿਆ ਤੇ ਮਨ ਖੁੱਟ ਹਰ ਤੇਰਾ ਨਹੀਂ ਤੂੰ ਬੜਾ ਖੋਟਾ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ
ਤੂੰ ਮਹਾ ਉਦਮਾਦਾ ਖਾਰਕਾ ਪੈਖਰ ਤੋ ਛੁਟੇ ਜਾ ਉਪਰ ਲਾਦਾ ਖਾਰਕਾ ਪੈਖਰ ਤੋ ਛੁਟੇ ਜਾ ਉਪਰ ਲਾਦਾ ਮਨ ਖੋਟ ਹਰ ਤੇਰਾ ਨਹੀਂ
ਔਰ ਹਾਉ ਲਾਤਾ ਇੱਥੇ
ਮਨ ਖੋਟ ਹਰ ਤੇਰਾ ਨਹੀਂ ਵਿਸਾ ਤੂੰ ਮਹਾ ਉਦਮਾਦਾ ਤੂੰ ਮਹਾ ਉਦਮਾਦਾ ਖਾਰਕਾ ਪੈਖਰ ਤੋ ਛੁਟੇ ਜਾ ਉਪਰ ਲਾਦਾ ਰਹੋ ਖਾਰਕਾ ਪੈਖਰ ਤੋ ਛੁਟੇ ਜਾ ਉਪਰ ਲਾਦਾ
ਇਹ ਹੈ ਕਿ ਅੰਧਲਾ
ਨੀਚ ਜਾਤ ਪਰਦੇਸ
ਮਹਲਾ ਪਹਿਲਾ ਅੰਧਲਾ
ਨੀਚ ਜਾਤ ਪਰਦੇਸ ਖੇਨ ਆਵੇ ਤਿਲ ਜਾਵੇ ਤਾਂ ਕੀ ਸੰਗ ਤੇ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਤਾਂ ਕੀ ਸੰਗ ਤੇ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਮਨ ਖੋਟ ਹਰ ਤੇਰਾ ਨਹੀਂ ਦਿਸਾ ਮਨ ਖੋਟ ਹਰ ਤੇਰਾ ਨਹੀਂ ਦਿਸਾ ਤੂੰ ਮਹਾ ਉਦਮਾਤਾ
ਖਾਰਕਾ ਪੈਖਰ ਤਾ ਛੁਟੇ ਜਾ ਉਪਰ ਲਾਦਾ ਮਹੱਲੇ ਪੰਜਵੇਂ ਦਾ ਗਿਆਨ ਬੜਾ ਡੂੰਘਾ ਅਸੀਂ ਓਰੇ ਲਈ ਦੇਣ ਲੱਗੇ ਹਾਂ ਵੀ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀ ਤੇ ਕਿਨੂੰ ਕਿਨੂੰ ਤੂੰ ਆਪਣੇ ਮਗਰ ਨਹੀਂ ਲਾਇਆ ਐਸ ਮਨ ਨੇ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀ ਤੇ ਮਹਾ ਮੋਹਨੀ ਮੋਹਿਆ ਨਰਕ ਕੀ ਲੀਤੇ ਕਹਿੰਦੇ ਜਿਹੜੇ ਇਸ ਮਨ ਦੇ ਨਾਲ ਮੋਹੇ ਗਏ ਉਹ ਮਾਇਆ ਚ ਮੋਹੇ ਗਏ ਔਰ ਨਰਕਾਂ ਦਾ ਵਾਸਾ ਹੋ ਗਿਆ ਤੇ ਅੱਗੇ ਕਾ ਰਹਾਉ ਲਾਇਆ ਮਨ ਖੁੱਟ ਹਰ ਤੇਰਾ ਨਹੀਂ ਤੂੰ ਹੀ ਸਭ ਕੁਛ ਕਰਨ ਵਾਲਾ ਤੂੰ ਹੀ ਮੈਨੂੰ ਰੱਬ ਨਾਲ ਮਿਲਣਾ ਤੂੰ ਹੀ ਮੈਨੂੰ ਬਾਕੀ ਥਾਂ ਲਿਜਾਣ ਵਾਲਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਖਾਰਕਾ ਪੈਖੜ ਤੋ ਛੁਟੇ ਜਾ ਉਪਰੇ ਲਾਦਾ ਰਹੋ ਜਪ ਤਪ ਸੰਜਮ ਤੁਮੇ ਖੰਡੇ ਜਮ ਕੇ ਦੁੱਖ ਡਾਂਟ ਕਹਿੰਦੇ ਬੜੇ ਬੜੇ ਜਪ ਤਪ ਤੂੰ ਨਾਸ਼ ਕਰ ਸਕੇ ਔਰ ਉਹਨਾਂ ਨੂੰ ਫਿਰ ਜਮ ਦਾ ਡੰਡ ਸਹਿਣਾ ਪਿਆ ਸਿਮਰੇ ਨਾਹੀਂ ਜੋਨੇ ਦੁੱਖ ਨਿਰਲੱਜੇ ਭਾਂਡ ਕਹਿੰਦੇ ਕੋਈ ਸਿਮਰਦਾ ਤੇ ਹੈ ਨੀ ਤੇ ਨਿਰਲੱਜ ਹੋ ਕੇ ਇਸ ਤਰ੍ਹਾਂ ਭਾਂਡ ਸਿਮਰੇ ਨਾਹੀਂ ਤੇ ਹਰ ਹਰੇ ਸੰਗੇ ਸਹਾਈ ਮਹਾਮੀਤ ਕਹਿੰਦੇ ਜਿਹੜਾ ਅਸਲ ਸੰਗੀ ਤੇਰਾ ਸਾਥੀ ਹੈ ਔਰ ਮਹਾਮੀਤ ਹੈ ਤਿਸ ਸਿਉ ਤੇਰਾ ਭੇਦ ਤੇਰੀ ਉਹਦੇ ਨਾਲ ਨੀ ਬਣਦੀ ਜਿਹੜਾ ਅੰਦਰ ਅਸਲ ਸੰਗੀ ਸਾਥੀ ਹੈ ਹਰੇ ਸੰਗੇ ਸਹਾਈ ਮਹਾਮੀਤ ਜਿਹੜਾ ਸਭ ਤੋਂ ਵੱਡਾ ਤੇਰਾ ਮਿੱਤਰ ਹੈ ਪਰ ਤਿਸ ਸਿਉ ਤੇਰਾ ਭੇਦ ਬੀਤਾ ਪੰਚ ਬਟਵਾਰੀਆ ਉਪਜਿਓ ਮਹਾਂ ਖੇਦ ਇੰਨਾ ਦੁਖੀ ਤੂੰ ਹੋਇਆ ਕਿਉਂਕਿ ਜਿਹੜੇ ਪੰਜ ਡਾਕੂ ਇੱਕ ਡਾਕੂ ਹੁੰਦਾ ਇੱਕ ਚੋਰ ਹੁੰਦਾ ਇੱਕ ਹੁੰਦਾ ਜਿਹੜਾ ਰਾਹ ਚ ਬੈਠਾ ਹੋਵੇ ਤੇ ਕੱਪੜੇ ਲਾ ਰਿਹਾ ਹੋਵੇ ਰਾਹ ਚ ਲੁੱਟਣ ਵਾਲੇ ਨੂੰ ਬਟਵਾਰਾ ਕਹਿੰਦੇ ਆ ਬਾਟ ਦੇ ਉੱਤੇ ਜਿਹੜਾ ਬੈਠਾ ਹੋਵੇ ਰਾਸਤੇ ਉਹਨੂੰ ਬਟਵਾਰਾ ਕਹਿੰਦੇ ਆ ਪਿਛਲੀ ਥਾਂ ਔਜਾੜ ਹੁੰਦੇ ਸੀ ਉਧਰ ਜਾਣ ਲੱਗੇ ਕਈ ਰਾਹ ਦੇ ਵਿੱਚ ਬਟਵਾਰੇ ਬੈਠੇ ਹੁੰਦੇ ਸੀ ਸਾਰਾ ਕੁਛ ਲੁੱਟਣ ਵਾਲੇ ਤੋ ਬਾਟ ਦੇ ਉੱਤੇ ਬੈਠਾ ਜਿਹੜਾ ਬਟਵਾਰੀ ਇੱਕ ਬੀਧਾ ਪੰਚ ਬਟਵਾਰੀ ਆ ਜਿਹੜੇ ਪੰਜੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਮਹਾਂ ਖੇਦ ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸੇ ਕਿਨਾ ਕਹਿੰਦਾ ਮੈਂ ਉਹਨਾਂ ਸੰਤਾਂ ਦੀ ਸਰਨ ਪਾਵਾਂ ਜਿਨ੍ਹਾਂ ਨੇ ਮਨ ਨੂੰ ਵਸ ਕਰ ਲਿਆ ਔਰ ਇਹ ਸਾਰੇ ਹੀ ਕਰਮ ਜਿੱਥੇ ਵੀ ਸੰਤਨ ਆ ਜਾਏ ਜਾਂ ਸੰਤ ਆ ਜਾਏ ਕਰਮ ਖੰਡ ਦੇ ਵਾਲੇ ਵਾਸੀ ਔਰ ਜਿਨ੍ਹਾਂ ਦੀ ਵੀ ਬਾਣੀ ਸਾਡੀ ਭਗਤਾਂ ਦੀ ਬਾਣੀ ਮਹੱਲਿਆਂ ਦੀ ਬਾਣੀ ਇਹ ਸਾਰੇ ਹੀ ਸੰਤਨ ਨੇ ਸਾਰੇ ਹੀ ਸੰਤ ਨੇ ਇਸ ਕਰਕੇ ਜਿਨ੍ਹਾਂ ਦੀ ਬਾਣੀ ਸਾਡੇ ਕੋਲ ਆ ਉਹ ਨਾ ਉਹ ਮਰੇ ਨਾ ਠਾਗੇ ਜਾਏ ਇਨਕੇ ਰਾਮ ਵਸੇ ਮਨ ਮਾਹੇ ਔਰ ਉਹਨਾਂ ਨਾਲ ਮਨ ਵਸ ਕੀਤਾ ਹੈ ਨਾਨਕ ਤਿੰਨ ਸੰਤਨ ਸਰਨਾਗਤੀ ਆ ਜਿਹੜੇ ਬਾਹਰਲੇ ਸੰਤਾਂ ਕੋਲ ਤੁਰ ਲਓ ਉਹਨਾਂ ਦੇ ਤੇ ਆਪਣਾ ਮਨ ਨਹੀਂ ਵਸ ਅਗਲੀ ਸ਼ਰਤ ਹੈ ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸੇ ਕੀਨਾ ਤਨ ਧਨ ਸਰਵਸ ਆਪਣਾ ਪ੍ਰਭੇ ਜਨ ਕੋ ਦੀਨਾ ਇਸ ਕਰਕੇ ਇਹ ਜਿਹੜੇ ਸਾਰੇ ਹੈ ਇਹ ਸਭ ਕੁਛ ਇਸ ਮਨ ਦਾ ਪਵਾੜਾ ਹੈ ਮਨ ਖੋਟ ਹਰ ਤੇਰਾ ਨਹੀਂ ਮਿਸਾ ਮਨ ਖੋਟ ਹਰ ਤੇਰਾ ਨਹੀਂ ਮਿਸਾ ਤੂੰ ਮਹਾ ਉਦਮਾ
ਉਪਰ ਲਾਦਾ।
ਅਗਲਾ ਪੰਨਾ ਸੀ 872 ਤੇ ਬੋਟਮ ਤੇ ਕਬੀਰ ਸਾਹਿਬ ਦਾ ਹੀ ਗਿਆਨ ਐਸਾ ਚੱਕਦੇ ਹਾਂ 872 ਬੋਟਮ ਤੇ।
ਬਾਣੀ ਚ ਇੱਕ ਤੁਕ ਆਉਂਦੀ ਹੈ ਵੀ ਕੀ ਤੂੰ ਗਰੀਬ ਆਦਮੀ ਦੇ ਉੱਤੇ ਦਾੜੀ ਹਲਾ ਹਲਾ ਗੁੱਸੇ ਭਰਿਆ।
ਮਜ਼ਦੂਰ ਨੂੰ ਉਹਦੇ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਦੇ, ਤੂੰ ਉਹਦੇ ਉਹਨੂੰ ਗੁੱਸੇ ਹੋ ਰਿਹਾ। ਆਮ ਕੀ ਹਾਲ ਹੁੰਦਾ ਹੈ?
ਮਹਾਰਾਜ ਕਹਿ ਰਹੇ ਨੇ ਗਰੀਬਾਂ ਉੱਪਰ ਜੋ ਖਿੰਚੇ ਦਾੜੀ ਸਾ ਦਾੜੀ ਪ੍ਰਭ ਅਗਨ ਮੈਂ ਸਾੜੀ। ਇਹ ਮੁਸਲਮਾਨਾਂ ਵੇਲੇ ਸਾਰਿਆਂ ਦੀ ਦਾੜੀ ਹੁੰਦੀ ਸੀ, ਸਾਰੇ ਪਹਿਲਾਂ ਬਾਹਮਣਾਂ ਦੀ ਵੀ ਦਾੜੀ ਹੁੰਦੀ ਸੀ। ਇਸ ਕਰਕੇ ਬਾਣੀ ਚੋਂ ਇਹ ਇਸ਼ਾਰੇ ਮਿਲਦੇ ਨੇ ਵੀ ਗਰੀਬ ਆਦਮੀ ਦੇ ਉੱਤੇ ਤੂੰ ਐ ਗੁੱਸੇ ਹੋ ਰਿਹਾ, ਦਾੜੀ ਹਲਾ ਹਲਾ ਕੇ। ਕਹਿੰਦੇ ਯਾਦ ਰੱਖੇ ਦਾੜੀ ਰੱਬ ਨਾਲ ਤੇਰੀ ਅੱਗ ਚ ਸਾੜ ਸੁੱਟਣੀ। ਗਰੀਬਾਂ ਉੱਪਰ ਜੇ ਖਿੰਚੇ ਦਾੜੀ ਸਾ ਦਾੜੀ ਪ੍ਰਭ ਅਗਲ ਮੈਂ ਸਾੜੀ। ਜਿਹਨੇ ਦਾੜੀ ਰੱਖੀ ਆ ਉਹਨੂੰ ਇਹਦੀ ਲਾਜ ਰੱਖਣੀ ਚਾਹੀਦੀ ਵੀ ਕਿਸੇ ਗਰੀਬ ਦੇ ਉੱਤੇ ਤੱਕ ਕਿਸੇ ਗਰੀਬ ਨੂੰ ਨਾ ਕੁੱਟੇ ਜਾਂ ਸੜਾ।
ਕਬੀਰ ਸਾਹਿਬ ਕਹਿੰਦੇ
ਕਿਨੂੰ ਕੁੱਟਣ ਡੀ ਆ ਗਰੀਬਾਂ ਨੂੰ? ਜਦਾ
ਕੁੱਟਣਾ ਹੈ ਤੇ ਕੂਟਨ ਸੋਏ ਜੋ ਮਨ ਕੋਟੈ, ਕੂਟਨ ਸੋਏ ਜੋ ਮਨ ਕੱਕ
ਆਪਣਾ ਮਨ ਵਸ ਕਰ ਉਹਨੂੰ ਕੁੱਟ।
ਕੂਟਨ ਸੋਏ ਜੋ ਮਨ ਕੋਟੈ, ਕੂਟਨ ਸੋਏ ਜੋ ਮਨ ਕੋਟੈ।
ਇਹਦਾ ਪਤਾ ਫਾਇਦਾ ਕੀ ਹੋਣਾ? ਤੂੰ ਜਮਾ ਤੂੰ ਬਚ ਜਾਏਗਾ। ਜਿਹੜਾ ਮਨ ਆਪਣੇ ਨਾਲ ਲੜਾਈ ਕਰਦਾ ਰਹਿੰਦਾ, ਹਰ ਵੇਲੇ ਮਨ ਨੂੰ ਵਸ ਕਰਨ ਦੀ ਕੋਸ਼ਿਸ਼ ਕਰਦਾ, ਇਸ ਕੁੱਟਣ ਦੇ ਵਿੱਚ ਉਹ
ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤਾ ਜਮ ਤੇ ਛੂਟੈ, ਮਨ ਕੂਟੈ ਤਾ ਜਮ ਤੇ ਛੂਟੈ, ਕੂਟਨ ਸੋਏ ਜੋ ਮਨ ਕੋ
ਕੀਮਤੀ ਸ਼ਬਦ ਖੰਡ ਪਾਠ ਕਰਕੇ ਨਗਾਏ ਜਾ ਰਹੇ ਨੇ, ਪਾਠ ਕੀਤਾ ਜਾ ਰਿਹਾ ਇਹਨਾਂ ਦੇ ਸ਼ਬਦਾਂ ਦਾ। ਉਹ ਤੇ ਮਹਾਰਾਜ ਕਹਿੰਦੇ ਆ
ਕੂਟਨ ਸੋਏ ਜਾ ਮਨ ਕੋ ਕੂਟੈ, ਮਨ ਕੂਟੈ ਤਾ ਜਮ ਤੇ ਛੂਟੈ, ਮਨ ਕੂਟੈ ਤਾ ਜਮ ਤੇ ਛੂਟੈ, ਕੁੱਟੇ ਕੁੱਟੇ ਮਨ ਕਸਵੱਟੀ ਲਾਵੈ, ਕੁੱਟੇ ਕੁੱਟੇ ਮਨ ਕਸਵੱਟੀ ਲਾਵੈ, ਸੋ ਕੂਟਨ ਮੁਕਤੀ ਬਹੁ ਪਾਵੈ।
ਬੜਾ ਬਰੀਕ ਗਿਆਨ ਦੇ ਗਏ ਮਹਾਰਾਜ।
ਕਬੀਰ ਸਾਹਿਬ ਕਹਿੰਦੇ ਕੁੱਟੇ ਕੁੱਟੇ ਮਨ ਕਸਵੱਟੀ ਲਾਵੇ। ਕਸਵੱਟੀ ਕੀ ਹੈ? ਸੁਨਿਆਰੇ ਕੋਲ ਇੱਕ ਪੱਥਰ ਹੁੰਦਾ, ਜਿਹੜਾ ਸੋਨਾ ਅਸਲ ਦੇਖਣਾ ਹੁੰਦਾ ਨਾ, ਉਹ ਪੱਥਰ ਤੇ ਰਗੜ ਕੇ ਦੇਖਦਾ ਕਸਵੱਟੀ ਤੇ ਵੀ ਠੀਕ ਹੈ। ਏਦਾਂ ਮਨ ਮਹੱਲੇ ਤੀਜੇ ਨੇ ਇੱਕ ਥਾਂ ਬੜਾ ਸਾਫ਼ ਸਾਨੂੰ ਹੋ ਨਹੀਂ ਸੀ ਰਿਹਾ ਸੀ, ਮਹੱਲੇ ਤੀਜੇ ਦਾ ਗਿਆਨ ਲਈਏ, ਉਹ ਕਹਿੰਦਾ ਸ਼ਬਦ ਕਸਵੱਟੀ ਲਾਏ। ਆ ਜਿਹੜਾ ਸਾਡਾ ਸ਼ਬਦ ਜਾਪਣ ਵਾਲਾ, ਇਹੋ ਕਸਵੱਟੀ ਹੈ ਸਾਡੀ। ਕਿੰਨਾ ਕੁ ਸ਼ਬਦ ਜਪਿਆ ਤੇ ਕਿੰਨਾ ਕੁ ਮਾਨੇ ਵਸ ਹੋਇਆ ਹੈ।
ਸ਼ਬਦ ਕਸਵੱਟੀ ਲਾਏ, ਤੂੰ ਇੱਥੇ ਮਹਾਰਾਜ ਨਾ ਕਸਵੱਟੀ ਲਾਏ ਕਹਿਤਾ, ਪਰ ਮਹੱਲਾ ਤੀਜਾ ਕਹਿੰਦਾ ਸ਼ਬਦ ਹੀ ਕਸਵੱਟੀ ਲਾਏ।
ਕੋਟੇ ਕੋਟੇ ਮਨ ਕਸਵੱਟੀ ਲਾਵੈ,
ਹਰ ਅੰਮ੍ਰਿਤ ਪਿੰਨੇ ਲੋਏ ਨਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ। ਕੰਚਨ ਸਵੈ ਐਸਾ ਖਾਲਸ ਸੋਹਣਾ ਬਣ ਗਿਆ। ਫਿਰ ਇਹ ਕਸਵੱਟੀ ਸ਼ਬਦ ਦੀ ਕਸਵੱਟੀ ਹੈ, ਸ਼ਬਦ ਦੇ ਜਪਣ ਦੀ।
ਕੂਟਨ ਸੋਏ ਜੋ ਮਨ ਕੋ ਕੂਟੈ, ਕੁੱਟੇ ਕੁੱਟੇ ਮਨ ਕਸਵੱਟੀ ਲਾਵੈ, ਸੋ ਕੂਟਨ ਮੁਕਤੀ ਬਹੁ ਪਾਵੈ।
ਆ
ਗਈ ਰਹਾਉ ਦੀ ਤੁਕ ਆਈ ਹੁਣ
ਕੂਟਨ ਕਿਸੈ ਕਹੋ ਸੰਸਾਰ
ਕੁੱਟਣਾ ਕਿਹਨੂੰ ਹੈ ਸੰਸਾਰ
ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਨ ਕੇ ਮਾਹੇ ਵਿਚਾਰ ਸਗਲ ਬੋਲਨ ਕੇ ਮਾਹੇ ਵਿਚਾਰ ਕੂਟਨ ਕਿਸੈ ਕਹੋ ਸੰਸਾਰ
ਇਹਦੇ ਚ ਨਾਮ ਜਪਣ ਦਾ ਭੇਦ ਦੇ ਗਏ ਮਹਾਰਾਜ ਜਿੱਥੇ ਦੋ ਹਾਹੇ ਆ ਜਾਣ ਔਰ ਅਖੀਰਲੇ ਹਾਹੇ ਨੂੰ ਔਂਕੜ ਹੋ ਜੇ ਉੱਥੇ ਨਾਮ ਦਾ ਕਹਿਣਾ ਹੈ ਕਹਿੰਦੇ ਇਹ ਐਸਾ ਰਹਾਉ ਦੀ ਤੁਕ ਹੈ ਕੋਈ ਬਿਰਲਾ ਸਮਝੇਗਾ ਕਹਿੰਦੇ ਕੂਟਨ ਕਿਸੇ ਨਾਮ ਨੂੰ ਕਹਿ ਕਹਿ ਕੇ ਕੁੱਟ ਇਸ ਮਨ ਨੂੰ ਜਿੰਚ ਕੁ ਤੂੰ ਨਾਮ ਨੂੰ ਕਹਿੰਦਾ ਨਹੀਂ ਹੈ ਕਲਯੁਗ ਕਾ ਧਰਮ ਕਹੋ ਤੁਮ ਭਾਈ ਉੱਥੇ ਵੀ ਦੋ ਹਾਹੇ ਹੈ ਕਲਯੁਗ ਦਾ ਧਰਮ ਕੀ ਹੈ ਨਾਮ ਨੂੰ ਕਹਿਣਾ ਸੋ ਕਹੋ ਟਲ ਗੁਰਸੇਵੀਏ ਜਿਹੜਾ ਕਹਿਣਾ ਹੈ ਨਾਮ ਦਾ ਇਹ ਸਭ ਤੋਂ ਪਹਿਲੀ ਸਟੇਜ ਹੈ ਤੇ ਮੂੰਹ ਨਾ ਕਹੀ ਜਾਣਾ ਨਾਮ ਨੂੰ ਇਸ ਕਰਕੇ ਜਿੱਥੇ ਦੋ ਹਾਹੇ ਆ ਜਾਣ ਔਰ ਹਾਏ ਨੂੰ ਔਂਕੜ ਹੋਵੇ ਉੱਥੇ ਉਪਦੇਸ਼ ਦੇ ਗਏ ਰਹਾਉ ਦੀ ਤੁਕ ਦੇ ਵਿੱਚ ਪਈ ਜਿਸ ਤਰ੍ਹਾਂ ਕੋਈ ਕੋਈ ਸਾਜਨ ਆਏ ਕਹਿ ਉਹ ਕੋਈ ਕੋਈ ਸਾਜਨ ਇਹ ਨਹੀਂ ਵੀ ਕੋਈ ਵਿਰਲਾ ਬੰਦਾ ਆਣ ਕੇ ਤੇ ਨਹੀਂ ਉਸ ਸੱਜਣ ਸਤਿਗੁਰ ਪੁਰਖ ਨੂੰ ਕੋਈ ਆਣ ਕੇ ਕਹਿੰਦਾ ਹੈ ਇਹ ਹੈ ਸਗਲ ਬੋਲਣ ਮੈਂ ਵਿਚਾਰ ਜਿੰਨੀ ਵੀ ਬਾਣੀ ਹੈ ਐਡੀ ਡੂੰਘੀ ਹੈ ਇਹ ਪਹੇਲੀ ਹੈ ਇਹ ਮਧਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਨਦੀ ਪਾਲ ਇਹ ਸਾਰੀ ਬਾਣੀ ਪਹੇਲੀ ਹੈ ਸਾਰੀ ਬਾਣੀ ਬਾਤ ਹੈ ਇਹਨੂੰ ਬੜਾ ਡੂੰਘਾ ਗਿਆਨ ਇਹਨੂੰ ਬੁੱਝਣਾ ਪੈਣ ਆਏਗਾ ਉੱਥੇ ਹੀ ਉਗੜੂਗਾ ਤੇ ਉਗੜੂਗਾ ਬੈਂਗਣੀ ਰੰਗੀ ਉਹ ਨਾਮ ਜਪਣਾ ਉਗੜੇਗਾ ਇਸ ਕਰਕੇ ਕਹੋ ਜਿੱਥੇ ਆ ਜਾਏ ਤੋ ਇਹ ਨਾਮ ਦਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੁਟੇ ਹਮ ਛੁਟਕਾ ਕੀ ਕਿੱਦਾਂ ਛੁੱਟੀਏ ਨਾਮ ਨੂੰ ਕਹਿ ਧਰਮ ਹੀ ਸਾਡਾ ਨਾਮ ਦਾ ਕਹਿਣਾ ਹੈ ਕਿਉਂਕਿ ਉਹਦੀ ਰਹਾਉ ਦੀ ਤੁਕ ਹੈ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਚ ਪਾਵੋ ਆਪਣਾ ਤੋ ਇਸ ਕਰਕੇ ਇੱਥੇ ਵੀ ਉਹੀ ਹੈ ਕੂਟਨ ਕੇ ਸੈ ਕਹੋ ਸੰਸਾਰ ਕੂਟਨ ਕੇ ਸੈ ਕਹੋ ਸੰਸਾਰ ਸਗਲ ਬੋਲਨ ਕੇ ਮਾਹੇ ਵਿਚਾਰ ਅੱਗੇ ਮਹਾਰਾਜ ਅਜੀਬ ਚੀਜ਼ਾਂ ਦਿੰਦੇ ਹੈ ਵੀ ਕਹਿਣਾ ਬਾਹਰ ਕੀ ਨੱਚ ਰਿਹਾ ਤੂੰ
ਨਾਚਨ ਸੋਏ ਜੋ ਮਨ ਸਿਓ ਨਾਚੈ ਨਾਚਨ ਸੋਏ ਜੋ ਮਨ ਸਿਓ ਨਾਚੈ ਇਹ ਝੂਠੇ ਨ ਪੱਤੀ ਐ ਪਰਚੈ ਸਾਚੈ
ਪਰਚਾ ਕਈ ਸ਼ਬਦਾਂ ਚ ਆਇਆ ਸੀ ਵੀ ਐਸਾ ਪਰਚਾ ਪਾਇਓ ਮਨ ਨੇ ਵੀ ਪਰਚਾ ਪਾਉਣਾ ਇਹ ਪਰਚਾ ਐਗਜ਼ਾਮੀਨੇਸ਼ਨ ਦਾ ਪਰਚਾ ਨਹੀਂ ਹੈ ਇਹ ਬੜਾ ਸਿੱਧੇ ਮੀਨਿੰਗ ਹੈ ਅਸੀਂ ਇਹ ਤੇ ਸਾਰੇ ਸ਼ਬਦ ਦੇਖ ਕੇ ਕੀਤੇ ਇਹਨੂੰ ਕਹਿੰਦੇ ਪਰਚਾ ਵੀ ਤੇਰਾ ਮਨ ਕਾਹਦੇ ਨਾਲ ਪਰਚਦਾ ਹੈ ਪਰਚਾ ਨਹੀਂ ਹੈ ਜਿੱਥੇ ਵੀ ਆ ਜਾਏ ਪਰਚਾ ਦਾ ਲਫ਼ਜ਼ ਉਹ ਹੈ ਮਨ ਦਾ ਪਰਚਾਉਣਾ ਇਸ ਕਰਕੇ ਪਰਚਾਉਣਾ ਉੱਥੇ ਮਤਲਬ ਹੋਏਗਾ ਕਿ ਉਹੋ ਹੀ ਹੈ
ਝੂਠੇ ਨ ਮਨ ਪੱਤੀ ਐ ਪਰਚੈ ਝੂਠੇ ਨ ਪੱਤੀ ਐ ਪਰਚੈ ਸਾਚੈ
ਸਾਚੇ ਨਾ ਪਰਚਾਇਆ ਜਾਏਗਾ
ਝੂਠੇ ਨ ਪੱਤੀ ਐ ਪਰਚੈ ਸਾਚੈ ਨਾਚਨ ਸੋਏ ਜੋ ਮਨ ਸਿਉ ਨਾਚੈ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰੱਖਵਾਲ ਬਾਜ਼ਾਰੀ ਸੋ ਜੋ ਬਾਜ਼ਾਰ ਹੈ ਸੋਧ ਹੈ ਪਾਂਚ ਪਲੀਤ ਕੋ ਪਰ ਬੋਧ ਹੈ
ਪਾਂਚ ਪਲੀਤੇ ਇਹ ਜਿਹੜੀ ਤੋਪ ਚੱਲਦੀ ਹੁੰਦੀ ਨਾ ਉਹਦੇ ਚ ਇੱਕ ਪਲੀਤਾ ਲਾਉਂਦੇ ਹੈ
ਬਰੂਦ ਭਰ ਕੇ ਉਹ ਫਿਰ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਇਸ ਕਬੀਰ ਸਾਹਿਬ ਦਾ। ਪਹਿਲਾਂ ਤੋਪ ਨੂੰ ਠੋਕ ਕੇ ਬਰੂਦ ਨਾਲ ਭਰ ਦਿੰਦੇ, ਫਿਰ ਪਿੱਛੇ ਇਕ ਨਿਗਾਹ ਜਾ ਛੇਕ ਹੁੰਦਾ, ਉਲਜ ਪਲੀਤਾ ਪਟਾਕੇ ਵਾਂਗੂ ਇਕ ਬਾਹਰ ਨਿਕਲਿਆ ਹੁੰਦਾ ਰੱਸੀ ਜੀ, ਉਹ ਫਿਰ ਪਲੀਤੇ ਨੂੰ ਅੱਗ ਲਾਉਂਦੀ। ਕਹਿੰਦੇ ਇਕ ਤੋਪ ਚ ਇਕ ਪਲੀਤਾ ਹੁੰਦਾ, ਤੇਰੇ ਅੰਦਰ ਪੰਜ ਪਲੀਤੇ ਪਏ, ਪੰਜ ਕਾਮ ਕ੍ਰੋਧ ਲੋਭ ਮੋਹ, ਪੰਜ ਪਲੀਤੇ ਇਨ੍ਹਾਂ ਚ ਕਾਬੂ ਪਾ। ਪ੍ਰਬੋਧੇ ਕਹਿੰਦੇ ਕਾਬੂ ਕਰਨ ਨੂੰ,
ਪੰਜ ਪਲੀਤੈ ਕਉ ਪ੍ਰਬੋਧੈ, ਬਾਜਾ ਬਜਾਰੀ ਸੋ ਜੋ ਬਜਾਰੈ ਸੋਦੈ, ਪੰਜ ਪਲੀਤੈ ਕਉ ਪ੍ਰਬੋਧੈ, ਨੌ ਨਾਇਕ ਕੀ ਪੱਗ ਤੇ ਪਛਾਣੈ, ਸੋ ਬਾਜਾਰੀ ਹਮ ਗੁਰ ਮਾਨੈ।
ਨੌ ਨਾਇਕ ਇਹਦੇ ਨੌ ਖਸਮ ਅੰਦਰ ਆ, ਨੌ ਦਰਵਾਜੇ ਸਾਰੇ ਜਿੰਨੇ ਹੈ ਸਾਰਾ ਉਹਨਾਂ ਲਈ ਇਸ਼ਾਰਾ ਹੈ, ਬੜਾ ਗੂੜ ਗਿਆਨ ਹੈ।
ਨੌ ਨਾਇਕ, ਨਾਇਕ ਕਹਿੰਦੇ ਹਵਾਲਦਾਰ ਨੂੰ, ਪਿਛਲੇ ਲੈਸ ਨਾਇਕ ਸਾਰੇ ਇੱਥੋਂ ਚੱਲੇ ਹੈ, ਜਿਹੜਾ ਰੈਂਕ ਜਿਹਨੂੰ ਮਿਲਦਾ ਹੈ ਲੈਸ ਹੈ, ਫਿਰ ਨਾਇਕ ਹੈ, ਫਿਰ ਹੌਲਦਾਰ ਬਣਦਾ ਉਹ ਨਾਇਕ। ਇਹ ਨਾਇਕ ਖਸਮ ਹਮਾਰੇ, ਇਹ ਨਾਇਕ ਬਹੁਤ ਵੱਡੇ ਆਦਮੀਆਂ ਦੇ ਉੱਤੇ ਗਰੁੱਪਾਂ ਦੇ ਉੱਤੇ ਜੋ ਲੀਡਰ ਹੁੰਦਾ ਉਹਨੂੰ ਨਾਇਕ ਕਹਿੰਦੇ ਹੈ।
ਨੌ ਨਾਇਕ ਕੀ ਪੱਗ ਤੇ ਪਛਾਣੈ, ਸੋ ਬਾਜਾਰੀ ਹਮ ਗੁਰ ਮਾਨੈ।
ਅੱਗੇ ਹੁਣ ਲੁਟੇਰਾ ਆ ਗਿਆ, ਤਸਕਰ ਕਹਿੰਦੇ ਡਾਕੂ ਨੂੰ, ਤਸਕਰ